बख्श लए सब सचे साखिब सुन नानक की अरदासा जब लौनी पागल लार उदय तब लो प्रमते फिरते बहुत आयो कल कोर समुंदर में बूढ़त थे कब हूँ मिट है नहीं रे पछतायो तत विचार यह मथुरा जग तारन को अवतार बनायो जपयो जिन अर्जन देव गुरु जपयो जिन अर्जन देव गुरु फिर संकट जोन गर्भ ना आयो चुको चुप अटल शब्द गुरु श्री गुरु ग्रंथ साहिब महाराज सचे पातशाह जी दी अपार बख्श सदका आप सारी सात संगत मिल के शहीदां दे सरताज सतगुरु गुरु अर्जन पातशाह महाराज इन्हां दा आगमन पुरब बड़ी श्रद्धा ते अदब सहित मनाउण दा उपराला कीता है। आओ सतसंगियो जिथे श्री अखंड जाप राही सतगुरां दी याद विच जुड़ रहे सी रब्बी बाणी दे शब्द कीर्तन द्वारा सतगुरां दे गुण गाए गए उथे धन गुरु अर्जन पिता महाराज जी दे पवित्र चरणां नाल जुड़ के जो गरीब नवाज पिता महाराज जी दे सबंध अंदर गुरु ग्रंथ साहिब पिता जी दे पवित्र स्वरूप विचो जो बचन मिलदे कारण ए लगातार तीन कु दीवाना अंदर आपा सतगुरां दे गुण गावांगे। सारी संगत आशीष दियो धन गुरु अर्जन पिता जी कृपा करन मैं आप गुरु संगत दी चरण धूड़ सदका सतगुरां दे बचन सांझे करन जोगा हो सका। सब तो पहला फतेह बुलाओ ते आखो जी वाहिगुरु जी का खालसा वाहिगुरु जी की फतेह। जदो आपा धन गुरु अर्जन पिता महाराज जी दे संबंध अंदर इतिहास दे बचन पढ़दे आ ता साडे दिल दिमाग दे अंदर गरीब नवाज सतगुरु दे बहुत वधेरे इतिहासक पक्ष कन। पर मैं बेनती करा जिसने भी मेरे सतगुरां दा इतिहास लिखया है उसनो जितना जितना सतगुरां ने अपने वल्लों रहमत देख के निवाजिया उस दी दित्ती कोई बुद्ध मुताबक बारों हर किसी ने यतन कीता है पई धन गुरु अर्जन पिता दी शोभा करिए ਪਰ ਜਿਸ ਇਨਸਾਨ ਨੇ ਵੀ ਮੇਰੇ ਸਤਿਗੁਰੂ ਦੇ ਸੰਬੰਧ ਵਿੱਚ ਕੁਝ ਬਚਨ ਲਿਖਿਆ ਹੈ, ਉਹਦੇ ਤੇ ਕੋਈ ਨਾ ਕੋਈ ਆਦਮੀ ਸ਼ੱਕ ਕਰ ਸਕਦਾ ਹੈ। ਭਈ ਇਸ ਆਧਾਰ ਤੇ ਮੈਂ ਤੁਹਾਨੂੰ ਗੁਰੂ ਅਰਜਨ ਪਿਤਾ ਦੀ ਉਪਮਾ ਨਾਲ ਸਹਿਮਤ ਨਹੀਂ, ਜਿਵੇਂ ਤੁਸਾਂ ਨੇ ਕੀਤੇ ਕਾਰਨ। ਪਰ ਇੱਕ ਗੱਲ ਤੇ ਅਸੀਂ ਸਾਰੀ ਸੰਗਤ ਕੀ ਸਹਿਮਤ ਹੋਵਾਂਗੇ, ਉਹ ਹੈ ਸਾਧ ਸੰਗਤ ਧੰਨ ਗੁਰੂ ਅਰਜਨ ਪਿਤਾ ਦੇ ਸੰਬੰਧ ਅੰਦਰ ਜੋ ਭੱਟ ਸਾਹਿਬਾਨ ਨੇ ਬਚਨ ਕਹੇ ਨੇ, ਜੋ ਮੇਰੇ ਧੰਨ ਗੁਰੂ ਅਰਜਨ ਪਿਤਾ ਦੇ ਸੰਬੰਧ ਅੰਦਰ ਬਾਬਾ ਸੱਤਾ ਬਲਵੰਤ ਨੇ ਬਚਨ ਆਕੇ ਘਰ। ਸਾਧ ਸੰਗਤ ਇੱਕ ਬਹੁਤ ਹੀ ਪਿਆਰ ਵਾਲੇ ਗੁਰਮੁਖ ਨੇ ਇੱਕ ਮਹਾਂਪੁਰਖ ਨੂੰ ਇਹ ਸਵਾਲ ਕੀਤਾ ਸੀ, ਭਈ ਜੇਕਰ ਅਸਾਂ ਨੇ ਜਦੋਂ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਬਾਣੀ ਪੜ੍ਹੀਏ, ਸਤਿਗੁਰੂ ਬਾਰ ਬਾਰ ਇਹ ਬਚਨ ਆਖਦੇ ਨੇ, ਭਈ ਰੱਬ ਦੇ ਪਿਆਰਿਆਂ ਦੀ ਸੰਗਤ ਵਿੱਚ ਜ਼ਰੂਰ ਜਾਵੀ, ਗੁਰਮੁਖਾਂ ਦੀ ਚਰਨ ਧੂੜ ਦਾ ਸਦਕਾ ਆਪਣੇ ਜੀਵਨ ਨੂੰ ਉੱਚਾ ਬਣਾਉਣ ਦਾ ਯਤਨ ਕਰੀ। ਪਰ ਕਈ ਵਾਰ ਇਸ ਦੁਨੀਆਂ ਅੰਦਰ ਸਾਡੇ ਬੜੇ ਮਿੱਠੇ ਤੇ ਕੌੜੇ ਤਜਰਬੇ ਹੋ ਜਾਂਦੇ ਕਾਰਨ ਸਾਨੂੰ ਰੱਬ ਦੇ ਪਿਆਰਿਆਂ ਦੇ ਉੱਪਰ ਵੀ ਕਈ ਵਾਰ ਸ਼ੱਕ ਜਿਹਾ ਹੋ ਜਾਂਦਾ ਹੈ, ਪਤਾ ਨਹੀਂ ਇਹ ਅੰਦਰੋਂ ਵੀ ਰੱਬ ਦਾ ਪਿਆਰਾ ਹੈ ਜਾਂ ਨਹੀਂ ਹੈ, ਪਤਾ ਨਹੀਂ ਇਹ ਅੰਦਰੋਂ ਵੀ ਧੰਨ ਗੁਰੂ ਨਾਨਕ ਪਿਤਾ ਦਾ ਨਿਵਾਜਿਆ ਮਹਾਂਪੁਰਖ ਹੈ ਕਿ ਨਹੀਂ। ਪਰ ਉਹ ਕਹਿਣ ਲੱਗੇ, ਜੇਕਰ ਰੱਬ ਦੇ ਪਿਆਰਿਆਂ ਦਾ ਅਦਬ ਨਹੀਂ ਕਰਦੇ ਤੇ ਸਤਿਗੁਰੂ ਪਿਤਾ ਜੀ ਨਾਰਾਜ਼ ਹੁੰਦੇ ਕਾਰਨ, ਜੇ ਕਰਦੇ ਆ ਤੇ ਸਾਡੇ ਨਾਲ ਧੋਖਾ ਬਹੁਤ ਵਾਰੀ ਹੋ ਜਾਂਦਾ ਏ, ਤਾਂ ਫਿਰ ਕੀ ਕੀਤਾ ਜਾਏ, ਕਿਸ ਨੂੰ ਆਧਾਰ ਮੰਨ ਕੇ ਤੁਰੀਏ। ਬਹੁਤ ਪਿਆਰਾ ਉਹਨਾਂ ਨੇ ਬਚਨ ਕਿਹਾ, ਕਹਿਣ ਲੱਗੇ ਪਿਆਰਿਓ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਪਵਿੱਤਰ ਬਾਣੀ ਅੰਦਰੋਂ ਤੁਸੀਂ ਭੱਟ ਸਾਹਿਬਾਨ ਦੀ ਬਾਣੀ ਦਾ ਪਾਠ ਕਰੋ, ਤੁਹਾਨੂੰ ਸੱਤ ਪੁਰਖਾਂ ਦੀ ਸੰਗਤ ਹੋਏਗੀ ਤੇ ਭੱਟ ਸਾਹਿਬਾਨ ਦੀ ਬਾਣੀ ਤੋਂ ਪਤਾ ਲੱਗੇਗਾ ਭਈ ਧੰਨ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੇ ਘਰ ਖਜ਼ਾਨਾ ਕੀ ਹੈ। ਮੈਂ ਬੇਨਤੀ ਕਰ ਲੱਗਾ ਕਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਭੱਟਾ ਨੇ ਗੁਰੂ ਨਾਨਕ ਪਿਤਾ ਦੀ ਉਸਤਤ ਵਿੱਚ 10 ਵਈਏ ਉਚਾਰੇ ਨੇ, 10 ਹੀ ਧੰਨ ਗੁਰੂ ਅੰਗਦ ਪਿਤਾ ਦੀ ਸ਼ੋਭਾ ਵਿੱਚ ਸਵਈਏ ਉਚਾਰੇ, ਸਤ ਸੰਗਤ 22 ਸਵਈਏ ਧੰਨ ਗੁਰੂ ਅਮਰਦਾਸ ਪਿਤਾ ਦੀ ਸ਼ੋਭਾ ਵਿੱਚ ਕਹੇ ਨੇ, 60 ਸਵਈਏ ਧੰਨ ਗੁਰੂ ਰਾਮਦਾਸ ਪਿਤਾ ਦੀ ਸ਼ੋਭਾ ਕਰਦਿਆਂ ਉਚਾਰੇ ਗਏ ਤੇ 21 ਸਵਈਏ ਕਨ ਧੰਨ ਗੁਰੂ ਅਰਜਨ ਪਿਤਾ ਦੇ ਸੰਬੰਧ ਅੰਦਰ। ਸਭ ਤੋਂ ਪਹਿਲਾਂ ਭੱਟਾ ਨੇ ਬਚਨ ਕਿਹਾ ਏ, ਸਿਮਰਨ ਸੋਈ ਪੁਰਖ ਅਚਲ ਅਬਨਾਸੀ, ਜਿਸ ਸਿਮਰਤ ਦੁਰਮਤ ਮਲ ਨਾਸੀ, ਸਤਿਗੁਰ ਚਰਨ ਕਵਲ ਰਿਧ ਧਾਰੰ, ਗੁਰ ਅਰਜਨ ਗੁਣ ਸਹਿਜ ਵਿਚਾਰੰ, ਗੁਰੂ ਰਾਮਦਾਸ ਕਰ ਕਿਉ ਪ੍ਰਗਾਸਾ, ਸਗਲ ਮਨੋਰਥ ਪੂਰੀ ਆਸਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਖਾਣਿਓ, ਭਗਤ ਜੋਗ ਕੋ ਜੈ ਤਵਾਰ ਕਰ ਜਨਕ ਉਪਾਇਓ, ਸ਼ਬਦ ਗੁਰੂ ਪ੍ਰਕਾਸਿਓ ਕਰ ਰਸਨ ਵਸਾਇਓ, ਗੁਰੂ ਨਾਨਕ ਅੰਗਦ ਅਮਰ ਲਾਭ ਉੱਤਮ ਪਦ ਪਾਇਓ, ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਸਤ ਸੰਗਿਓ, ਬਸ ਇਥੋਂ ਅਸੀਂ ਅੱਜ ਸ਼ੁਰੂਆਤ ਕਰਾਂਗੇ। ਭੱਟ ਸਾਹਿਬਾਨ ਆਖਦੇ ਨੇ ਪਿਆਰਿਓ, ਸਤਿਗੁਰੂ ਦੇ ਗੁਣ ਗਾਣ ਤੋਂ ਪਹਿਲਾਂ ਨਿਰੰਕਾਰ ਦੀ ਸਹਾਇਤਾ ਲੈਣੀ ਪਵੇਗੀ। ਨਿਰੰਕਾਰ ਦੀ ਮਦਦ ਤੋਂ ਬਿਨਾਂ ਕਦੇ ਕੋਈ ਸਤਿਗੁਰੂ ਦੇ ਨਾ ਗੁਣ ਗਾ ਸਕੇ, ਨਾ ਸਤਿਗੁਰਾਂ ਦੇ ਘਰੋਂ ਕੋਈ ਰਹਿਮਤ ਲੈ ਸਕੇ। ਸਭ ਤੋਂ ਪਹਿਲਾਂ ਕਿਹਾ ਨੇ, ਉਸ ਵਾਹਿਗੁਰੂ ਨੂੰ ਪ੍ਰਣਾਮ ਕਰਦਾ ਵਾ ਜਿਹਦਾ ਸਿਮਰਨ ਕੀਤਿਆਂ ਸਾਡੇ ਅੰਦਰ ਦੀ ਮੈਲ ਉਤਰਦੀ ਹੈ। ਦੂਸਰਾ ਬਚਨ ਆਖਿਆ ਨੇ, ਸਤਿਗੁਰਾਂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰੋ। ਗੁਰੂ ਕੇ ਚਰਨ ਖਣ ਸਤਿਗੁਰਾਂ ਦਾ ਸ਼ਬਦ, ਜੇ ਸਿੱਖ ਜ਼ੁਬਾਨ ਤੋਂ ਤਾਂ ਗੁਰੂ ਗੁਰੂ ਕਰਦਾ ਫਿਰੇ, ਪਰ ਹਿਰਦੇ ਵਿੱਚ ਗੁਰੂ ਕਾ ਸ਼ਬਦ ਟਿਕਾਏ ਨਾ, ਹਿਰਦੇ ਅੰਦਰੋਂ ਸਤਿਗੁਰੂ ਕੇ ਸ਼ਬਦ ਨੂੰ ਪਿਆਰ ਕਰੇ ਨਾ, ਤੇ ਭੱਟ ਕਹਿੰਦੇ ਨੇ ਉਹ ਕਦੇ ਗੁਰੂ ਅਰਜਨ ਪਿਤਾ ਦੇ ਗੁਣ ਨਹੀਂ ਗਾ ਸਕਦਾ। ਤੇ ਜਿਨ੍ਹੇ ਹਿਰਦੇ ਵਿਚ ਸ਼ਬਦ ਟਿਕਾ ਕੇ ਗੁਰੂ ਅਰਜਨ ਪਿਤਾ ਨੂੰ ਚੇਤਾ ਕੀਤਾ, ਸਤਿਗੁਰੂ ਦੇ ਗੁਣ ਗਾਉਂਦਿਆਂ ਉਹਨੂੰ ਆਤਮਕ ਅਡੋਲਤਾ ਮਿਲੇਗੀ। ਅਗਲਾ ਬਚਨ ਕਹਿੰਦੇ, ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਘਰ ਗੁਰੂ ਅਰਜਨ ਪਿਤਾ ਦਾ ਪ੍ਰਕਾਸ਼ ਹੋਣ ਨਾਲ ਸਾਰੇ ਜਗਤ ਦੀ ਆਸਾ ਪੂਰੀ ਹੋ ਗਈ। ਤੇ ਅਗਲਾ ਬਚਨ ਜਿੱਥੇ ਆ ਕੇ ਮੈਂ ਹੈਰਾਨ ਕਾ, ਸਤਸੰਗਿਓ ਕਹਿੰਦੇ ਕਵਾਦੇ ਵਿਦਵਾਨ ਵੀ ਭੁਲੇਖਾ ਕਾ, ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੀ ਉਸਤਤ ਕਰਨ ਦੀ ਬਜਾਏ ਸਤਿਗੁਰਾਂ ਦੀ ਨਿੰਦਾ ਜੀ ਉਹ ਕਰਨ ਲੱਗ ਪਏ। ਉਹ ਭੱਟਾਂ ਦਾ ਬਚਨ ਹੀ ਤੈ ਜਨਮਤ, ਜਨਮ ਲੈਂਦਿਆਂ ਸਾਰ ਗੁਰਮਤ ਬ੍ਰਹਮ ਪਛਾਣਿਓ, ਭਈ ਕੀ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਦਾ ਜਦੋਂ ਆਗਮਨ ਹੋਇਆ ਏ। ਅਸੀਂ ਅਦਬ ਨਾਲ ਆਗਮਨ ਕਹਿੰਦੇ ਹਾਂ, ਪ੍ਰਕਾਸ਼ ਆਖ ਲਈ ਦਾ ਏ, ਗੁਰੂ ਕੇ ਪਿਆਰਿਓ ਕੁਝ ਵੀਰ ਅਵਤਾਰ ਵੀ ਆਖਦੇ ਕਹਿਣ, ਪਰ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਬਾਣੀ ਅੰਦਰ ਜਨਮ ਸ਼ਬਦ ਵਰਤਿਆ ਗਿਆ ਏ। ਇਹਦੇ ਅੰਦਰ ਕੋਈ ਮਾੜੀ ਗੱਲ ਨਹੀਂ, ਜਿਤਨੇ ਅਦਬ ਤੇ ਬਚਨ ਵਰਤਾਂਗੇ। ਸੁਭਾਵਕ ਕੇ ਗੁਰੂ ਰਾਮਦਾਸ ਪਿਤਾ ਜੀ ਆਖਦੇ ਨੇ, ਪਿਆਰਿਓ ਜਿੰਨਾ ਕੁ ਅਦਬ ਅਸੀਂ ਸਤਿਗੁਰੂ ਦਾ ਕਰਾਂਗੇ, ਉਤਨਾ ਕੁ ਸਤਿਗੁਰੂ ਜਗਤ ਕੋਲੋਂ ਸਾਡਾ ਵੀ ਅਦਬ ਕਰਵਾਏਗਾ। ਜਿੰਨੇ ਪਿਆਰ ਨਾਲ ਅਸੀਂ ਗੁਰੂ ਚਰਨਾਂ ਵਿਚ ਨਮਸਕਾਰ ਕਰਾਂਗੇ, ਨਿਰੰਕਾਰ ਓਨੇ ਪਿਆਰ ਨਾਲ ਲੋਕਾਂ ਦੇ ਸਿਰ ਤੁਹਾਡੇ ਚਰਨਾਂ ਵਿਚ ਚੁਕਾਏਗਾ। ਜਿਤਨੇ ਕੁ ਪਿਆਰ ਨਾਲ ਤੁਸੀਂ ਗੁਰੂ ਨੂੰ ਕਿਰਦਾ ਭੇਟ ਕਰੋਗੇ, ਉਤਨੀ ਨਿਰੰਕਾਰ ਤੁਹਾਡੇ ਹਿਰਦੇ ਅੰਦਰ ਆਪਣੀ ਰਹਿਮਤ ਦੀ ਖੈਰ ਪਾਏਗਾ। ਸਤਸੰਗੀ ਜਨੋ, ਆਪਾਂ ਰੋਜ਼ ਪੜ੍ਹਦੇ ਹਾਂ, ਅੱਜ ਵੀ ਸਮਾਪਤੀ ਤੇ ਪੜ੍ਹਾਂਗੇ ਨਾ, ਸਹਿਉ ਕਹਿੰਦੇ ਨੇ ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਵਾਰ ਪੂਜ ਕਰਾਵਾ। ਮੈਂ ਬੇਨਤੀ ਕਰ ਰਿਹਾ ਸਾਂ, ਇੱਥੇ ਬਚਨ ਜਦੋਂ ਆਇਆ ਨਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਸ ਵਿਖਾਣਿਓ। ਭੱਟ ਕਹਿੰਦੇ ਮੈਂ ਗੁਰੂ ਅਰਜਨ ਪਿਤਾ ਦੇ ਚਰਨਾਂ ਅੰਦਰ ਹੱਥ ਜੋੜ ਕੇ ਉਹਦੇ ਗੁਣ ਕਹਿਣ ਲੱਗਾ, ਜਿਸ ਨੇ ਜਨਮ ਲੈਂਦਿਆਂ ਸਾਰ ਉਸ ਬ੍ਰਹਮ ਦੀ ਪਹਿਚਾਣ ਕੀਤੀ ਏ। ਕੁਝ ਲੋਕਾਂ ਨੇ ਇਹ ਬਚਨ ਲਿਖੇ ਨੇ, ਜਨਮ ਲੈਂਦਿਆਂ ਸਾਰ ਕੋਈ ਬ੍ਰਹਮ ਦੀ ਪਹਿਚਾਣ ਨਹੀਂ ਕਰ ਸਕਦਾ, ਬੜੇ ਔਖੇ ਹੋ ਕੇ ਅਰਥ ਕਰਕੇ ਉਹਨਾਂ ਨੇ ਇਹ ਕਹਿਣ ਦਾ ਯਤਨ ਕੀਤਾ। ਜਦੋਂ ਸਤਿਗੁਰੂ ਦੇ ਘਰ ਆਤਮਿਕ ਤੌਰ ਤੇ ਗੁਰੂ ਅਰਜਨ ਪਿਤਾ ਦਾ ਜਨਮ ਹੋਇਆ। ਪਰ ਸਤਸੰਗਿਓ, ਮੈਂ ਇਹਦੇ ਸੰਬੰਧ ਵਿਚ ਕੀ ਅੱਜ ਪਹਿਲੇ ਦਿਨ ਕੁਝ ਬੇਨਤੀਆਂ ਕਰਨਾ ਚਾਹਾਂਗਾ। ਪਹਿਲਾਂ ਬਹਿਰੂਨੀ ਪੱਖ ਵੇਖੋ, ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਉਹ ਨਿਰੰਕਾਰ ਦੇ ਘਰੋਂ ਜਗਤ ਗੁਰੂ ਬਣ ਕੇ ਆਏ ਨੇ। ਉਹਨਾਂ ਨੇ ਇਸ ਦੁਨੀਆਂ ਅੰਦਰ ਕੋਈ ਗੁਰੂ ਨਹੀਂ ਬਣਾਇਆ ਕਿਸੇ ਨੂੰ, ਉਹ ਧੁਰ ਦਰਗਾਹ ਤੋਂ ਗੁਰੂ ਬਣ ਕੇ ਆਏ ਨੇ। ਦੂਸਰੀ ਗੱਲ, ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜਦੋਂ ਗੁਰੂ ਨਾਨਕ ਪਿਤਾ ਦੀ ਸ਼ਰਨ ਵਿਚ ਆਏ ਨੇ, ਉਦੋਂ 28 ਸਾਲ ਉਹਨਾਂ ਦੇ ਉਹ ਗੁਜ਼ਰ ਗਏ ਜਿਹੜੇ ਉਹਨਾਂ ਨੇ ਗੁਰੂ ਨਾਨਕ ਪਿਤਾ ਦੀ ਸੰਗਤ ਤੋਂ ਬਿਨਾਂ ਗੁਜ਼ਾਰੇ ਕਰਨ। 1504 ਵਿਚ ਆਗਮਨ, 1532 ਵਿਚ ਭਾਈ ਲਹਿਣਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਗ੍ਰਹਿ ਪ੍ਰਵੇਸ਼ ਕਰਦੇ ਕਰਨ। ਸਤਸੰਗਿਓ, ਬਾਬਾ ਅਮਰਦਾਸ ਮਹਾਰਾਜ 62 ਸਾਲ ਦੀ ਉਮਰ ਉਹਨਾਂ ਦੀ ਧੰਨ ਗੁਰੂ ਅੰਗਦ ਪਿਤਾ ਤੋਂ ਬਿਨਾਂ ਬਤੀਤ ਹੋਏ। ਉਹਨਾਂ ਨੇ 1479 ਵਿਚ ਆਗਮਨ ਹੋਇਆ ਏ। ਸਤਸੰਗੀ ਜਨੋ, ਉਸ ਤੋਂ ਬਾਅਦ ਧੰਨ ਗੁਰੂ ਅੰਗਦ ਪਿਤਾ ਦੀ ਜਦੋਂ ਸ਼ਰਨ ਆਏ ਉਦੋਂ 62 ਸਾਲ ਬਤੀਤ ਹੋ ਚੁੱਕੇ ਕਰਨ। ਜਦੋਂ ਧੰਨ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਦੇ ਉੱਪਰ ਪਹਿਲੀ ਵਾਰ ਮੇਰੇ ਧੰਨ ਗੁਰੂ ਅਮਰਦਾਸ ਪਿਤਾ ਦੀ ਨਿਗਾਹ ਪਈ ਸੀ, ਧੰਨ ਗੁਰੂ ਅਮਰਦਾਸ ਪਿਤਾ ਦੀ ਮਹਿਲ ਧਰਮ ਪਤਨੀ ਬੀਬੀ ਮਨਸਾ ਦੇਵੀ ਨੇ ਕਿਹਾ ਸੀ, ਪਤੀ ਜੀਓ ਆਹ ਦੇਖੋ ਗਲੀਆਂ ਦੇ ਅੰਦਰ ਕੋਈ ਘੁੰਗਣੀਆਂ ਵੇਚਦਾ ਏ। ਇੱਕ ਪਾਸੇ ਤਾਂ ਉਹਨਾਂ ਦੇ ਦੀਦਾਰ ਕਰਵਾ ਰਹੇ ਸਨ, ਇੱਕ ਪਾਸੇ ਕਹਿਣ ਲੱਗੇ ਬੱਚੀ ਬੀਬੀ ਭਾਰਤੀ ਜਵਾਨ ਹੋ ਗਈ ਕਹਿ, ਮੈਂ ਚਾਹਨੀ ਆ ਇਹਦੇ ਵਾਸਤੇ ਕੋਈ ਵਰ ਲੱਭਿਆ ਜਾਏ, ਵਰ ਹੋਵੇ ਬਿਲਕੁਲ ਇਸ ਨੌਜਵਾਨ ਬੱਚੇ ਵਰਗਾ ਜਿਵੇਂ ਆ ਗਲੀਆਂ ਵਿਚ ਘੁੰਗਣੀਆਂ ਵੇਚ ਰਿਹਾ ਏ। ਬਸ ਉਦੋਂ ਪਹਿਲੀ ਨਿਗਾਹ ਪੈ ਗਈ ਧੰਨ ਗੁਰੂ ਅਮਰਦਾਸ ਪਿਤਾ ਦੀ। ਹਜ਼ੂਰ ਨੇ ਉਦੋਂ ਗੁਰੂ ਕੇ ਪਿਆਰਿਓ ਅੰਤਰ ਧਿਆਨ ਹੋ ਕੇ ਜੋ ਕੁਝ ਆਉਣ ਵਾਲੇ ਸਮੇਂ ਦੇ ਸੰਬੰਧ ਵਿਚ ਸਤਿਗੁਰੂ ਹਮੇਸ਼ਾ ਵੇਖਦੇ ਨੇ ਉਹਨੂੰ ਸ਼ਬਦੀ ਜਾਮਾ ਪਹਿਨਾਇਆ, ਪਹਿਨਾ ਕੇ ਫੁਰਮਾਇਆ। ਕਹਿਣ ਲੱਗੇ ਮਨਸਾ ਦੇਵੀਏ, ਅੱਜ ਤੱਕ ਇਸ ਦੁਨੀਆਂ ਦੇ ਅੰਦਰ ਤੇ ਆਉਣ ਵਾਲੇ ਯੁਗਾਂ ਦੇ ਅੰਦਰ ਜਿਹੋ ਜਿਹਾ ਮੇਰੇ ਨਿਰੰਕਾਰ ਨੇ ਇਸ ਨੌਜਵਾਨ ਬੱਚੇ ਨੂੰ ਬਣਾਇਆ ਤੇ ਘਾੜਤ ਘੜੀ ਕਹਿ ਇਹੋ ਜਿਹਾ ਨਾ ਕੋਈ ਬਣਿਆ ਤੇ ਨਾ ਕੋਈ ਹੋਰ ਬਣ ਸਕੇਗਾ। ਇਹਦੇ ਵਰਗਾ ਕੇਵਲ ਇਹ ਹੈ ਸਤਸੰਗੀ ਜਨੋ, ਬੀਬੀ ਭਾਨੀ ਦਾ ਰਿਸ਼ਤਾ ਜਦੋਂ ਕੀਤਾ ਗਿਆ ਹੈ ਧੰਨ ਗੁਰੂ ਅਮਰਦਾਸ ਪਿਤਾ ਨੇ ਕੋਲ ਬੁਲਾਇਆ ਏ, ਪਹਿਲਾਂ ਅਦਬ ਦਿੱਤਾ ਏ, ਸੇਵਾ ਵਿਚ ਲਾਇਆ ਨੀ, ਰਿਸ਼ਤਾ ਬਾਅਦ ਵਿਚ ਕੀਤਾ ਗਿਆ ਏ। 11 ਸਾਲ ਦੀ ਉਦੋਂ ਉਮਰ ਹੋ ਚੁੱਕੀ ਹੈ ਜਦੋਂ ਧੰਨ ਗੁਰੂ ਅਮਰਦਾਸ ਪਿਤਾ ਜੀ ਦੇ ਨਾਲ ਮਿਲਾਪ ਹੋਇਆ। ਪਰ ਇਹ ਪਹਿਲੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਕਨ ਪਿਆਰਿਓ, ਜਿਨ੍ਹਾਂ ਦਾ ਆਗਮਨ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਦੇ ਅੰਦਰ ਹੋ ਰਿਹਾ, ਪਹਿਲੇ ਦਿਨ ਤੋਂ ਹੀ ਇਹਨਾਂ ਨੂੰ ਗੁਰੂ ਕੀ ਸੰਗਤ ਨਸੀਬ ਏ। ਸਤਸੰਗੀ ਜਨੋ, ਧੰਨ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ 1552 ਤੋਂ 1574 ਤੱਕ ਗੁਰਤਾ ਗੱਦੀ ਤੇ ਸੁਭਾਸ਼ਮਾਨ ਹੁੰਦੇ ਕਨ। ਧੰਨ ਗੁਰੂ ਅਰਜਨ ਪਿਤਾ ਦਾ 1563 ਦੇ ਅੰਦਰ ਆਗਮਨ ਹੋਇਆ ਏ। ਇਹਦਾ ਮਤਲਬ ਸਤਸੰਗੀ ਜਨੋ, 7 ਅਤੇ 4 11 ਸਾਲ ਧੰਨ ਗੁਰੂ ਅਰਜਨ ਪਿਤਾ ਨੇ ਧੰਨ ਗੁਰੂ ਅਮਰਦਾਸ ਸਾਹਿਬ ਦੀ ਸੰਗਤ ਕੀਤੀ ਏ ਤੇ ਉਸ ਤੋਂ ਬਾਅਦ 1574 ਤੋਂ 1581 ਤੱਕ ਧੰਨ ਗੁਰੂ ਅਰਜਨ ਪਿਤਾ ਨੇ ਗੁਰੂ ਰਾਮਦਾਸ ਸਾਹਿਬ ਜੀ ਦੀ ਸੰਗਤ ਵਿਸ਼ੇਸ਼ ਤੌਰ ਤੇ ਕੀਤੀ ਏ। ਹੁਣ ਜਿੱਥੇ ਆ ਕੇ ਸਾਧ ਸੰਗਤ ਮੈਂ ਛੋੜਾ ਜਿਹਾ ਆਪ ਜੀ ਦਾ ਧਿਆਨ ਰੋਕ ਕੇ ਅੱਗੇ ਤੁਰਨਾ ਚਾਹਨਾ ਵਾ। ਜਦੋਂ ਇਹ ਗੱਲ ਬਹੁਤ ਸਾਰੇ ਆਮ ਲੋਕ ਜਦੋਂ ਗੱਲ ਕਰਨ ਉਦੋਂ ਨੀ ਬਹੁਤੀ ਚਿੰਤਾ ਹੁੰਦੀ, ਗਿਆਨ ਨਹੀਂ ਹੈ, ਇਸ ਲਈ ਜਦੋਂ ਕੋਈ ਗਿਆਨ ਮਿਲੇਗਾ ਸ਼ੰਕਾ ਮਿਟੇਗਾ। ਪਰ ਜਦੋਂ ਕੋਈ ਕਲਮ ਚੁੱਕ ਕੇ ਲਿਖਾਰੀ ਸਤਿਗੁਰਾਂ ਦੇ ਸੰਬੰਧ ਵਿਚ ਕੁਝ ਬਚਨ ਲਿਖਦਾ ਏ ਉਹਦਾ ਜਵਾਬ ਦੇਣਾ ਜ਼ਰੂਰੀ ਬਣ ਜਾਂਦਾ ਹੈ, ਉਹਦਾ ਕਾਰਨ ਹੈ। ਸਤਸੰਗੀ ਜਨੋ, ਆਉਣ ਵਾਲੀਆਂ ਸਦੀਆਂ ਤੱਕ ਉਹ ਲਿਖਤਾਂ ਆਧਾਰ ਬਣ ਜਾਂਦੀਆਂ ਕਹਿਣ। ਮੈਂ ਬੇਨਤੀ ਕਰ ਲੱਗਾ ਕਾਂ, ਭਲਾ ਗੁਰੂ ਅਰਜਨ ਪਿਤਾ ਦੇ ਉੱਪਰ ਇਹ ਸਵਾਲ ਖੜਾ ਹੀ ਕਿਉਂ ਕੀਤਾ ਗਿਆ ਭਈ ਉਹ ਬੱਚਾ ਜਿਸ ਦਿਨ ਆਗਮਨ ਹੋਇਆ ਏ, ਕੋਈ ਬੱਚੇ ਦਾ ਜਨਮ ਹੋਵੇ ਉਹ ਉਦੋਂ ਇਕਦਮ ਬ੍ਰਹਮ ਨੂੰ ਨਹੀਂ ਪਹਿਚਾਣ ਸਕਦਾ, ਇਹ ਸ਼ੰਕਾ ਹੀ ਕਿਉਂ ਕੀਤਾ ਗਿਆ ਭਲਾ, ਜਦੋਂ ਕਿ ਸਾਧ ਸੰਗਤ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਕੋਈ ਦੱਸ ਸਕਦਾ ਏ ਭਈ ਉਹਨਾਂ ਦੀ ਕਿਹੜੀ ਸੀ ਉਦੋਂ ਉਮਰਾ ਜਦੋਂ ਨਿਰੰਕਾਰ ਦੇ ਘਰ ਦਾ ਉਹਨਾਂ ਨੂੰ ਗਿਆਨ ਹੋਇਆ। ਉਹ ਕਵੇਗਾ ਭੀ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਉਮਰ ਉਦੋਂ 10 ਸਾਲ ਦੀ, 15 ਦੀ ਜਾਂ 5-7 ਸਾਲ ਦੀ ਕਿ ਨਹੀਂ। ਉਹਨਾਂ ਦੇ ਸੰਬੰਧ ਵਿਚ ਇਹ ਬਚਨ ਭਾਈ ਗੁਰਦਾਸ ਸਾਹਿਬ ਕਹਿੰਦੇ, ਪਹਿਲਾਂ ਬਾਬੇ ਪਾਇਆ ਬਖਸ਼ਦਾਰ, ਪਿੱਛੋਂ ਦੇ ਫਿਰ ਘਾਲ ਕਮਾਈ। ਪਹਿਲਾਂ ਰਹਿਮ ਤਾਂ ਪ੍ਰਾਪਤ ਕਰ ਚੁੱਕੇ ਸਨ, ਘਾਲਣਾ ਬਾਅਦ ਵਿਚ ਕਹਿ ਰੇਤ ਅਕ ਆਕਾਰ ਕਰ ਰੋੜਾਂ ਦੀ ਗੁਰ ਕਰੀ ਵਸਾਈ। ਸਤਸੰਗੀ ਜਨੋ, ਇਹਦਾ ਮਤਲਬ ਗੁਰੂ ਨਾਨਕ ਪਿਤਾ ਮਹਾਰਾਜ ਜੀ ਨੇ ਪਹਿਲੇ ਦਿਨ ਕੀ ਬ੍ਰਹਮ ਨੂੰ ਪਹਿਚਾਣਿਆ ਨਹੀਂ, ਬ੍ਰਹਮ ਨਾਲ ਇੱਕ ਮਿਕ ਹੋ ਕੇ ਜਗਤ ਤੇ ਆਏ ਸਨ। ਤੇ ਕੀ ਗੱਲ, ਉਹ ਪੰਚਮ ਪਿਤਾ ਮਹਾਰਾਜ ਪਹਿਲੇ ਦਿਨ ਤੋਂ ਬ੍ਰਹਮ ਨਾਲ ਇੱਕ ਮਿਕ ਨਹੀਂ ਹੋ ਸਕਦੇ। ਦੂਸਰੀ ਗੱਲ, ਸਤਸੰਗੀ ਜਨੋ, ਜਦੋਂ ਆਪ ਜੀ ਦਸਮ ਪਿਤਾ ਮਹਾਰਾਜ ਜੀ ਦੇ ਦਰਸ਼ਨ ਦੀਦਾਰ ਕਰਦੇ ਹੋ, ਆਦ ਅੰਤ ਵਿਚ ਥੋੜਾ ਜਿਹਾ ਵੇਖ ਕੇ ਤੁਰੀਏ। ਸਾਧ ਸੰਗਤ, ਜਦੋਂ ਗਰੀਬ ਨਿਵਾਜ ਪਿਤਾ ਦਾ ਆਗਮਨ ਹੋਇਆ ਏ, ਭੀਖਣ ਸਾਹਿਬ ਕਿਤਨੀ ਦੂਰ ਬੈਠਾ ਏ, ਪਰ ਇਹਦੇ ਕੋਲ ਗਿਆਨ ਦੀ ਅੱਖ ਹੈ, ਇਹ ਕੇਵਲ ਚਮੜੇ ਦੀਆਂ ਅੱਖਾਂ ਨਾਲ ਗੁਰੂ ਪੀਰਾਂ ਨੂੰ ਦੇਖਣ ਵਾਲਾ ਨਹੀਂ। ਸਤਸੰਗਿਓ, ਇਹ ਪਹਿਲੇ ਦਿਨ ਕੀ ਬੈਠਾ ਏ ਇਤਨੀ ਦੂਰ, ਅੱਗੇ ਪੱਛਮ ਵੱਲ ਸਿਰ ਝੁਕਾਉਣ ਵਾਲਾ ਅੱਜ ਪੂਰਬ ਵੱਲ ਜਦੋਂ ਝੁਕਾਉਂਦਾ ਏ, ਮੁਰੀਦ ਪੁੱਛਦੇ ਨੇ ਸਾਨੂੰ ਸ਼ਰ੍ਹਾਂ ਦਾ ਸਬਕ ਪੜ੍ਹਾਉਣ ਵਾਲੇ ਅੱਜ ਆਪ ਕਿਉਂ ਸ਼ਰ੍ਹਾਂ ਨੂੰ ਉਲਟਾ ਰਹੇ ਨੇ? ਪੱਛਮ ਵੱਲ ਸੀਸ ਨਿਵਾਉਣ ਵਾਲੇ ਅੱਜ ਪੂਰਬ ਵੱਲ ਕਿਉਂ ਝੁੱਕ ਗਏ? ਤੇ ਉਹਦਾ ਇੱਕ ਬਹੁਤ ਪਿਆਰਾ ਜਵਾਬ ਸੀ ਸਤਸੰਗੀ ਜਣੋ, ਉਹ ਕਹਿਣ ਲੱਗਾ, ਜਿਸ ਅੱਲਾ ਦੀ ਜੋਤ ਦਾ ਅੱਗੇ ਮੈਂ ਪੱਛਮ ਦੀ ਦਸ਼ਾ ਵੱਲੋਂ ਧਿਆਨ ਦੁਆਰਾ ਦੀਦਾਰ ਕਰਦਾ ਸਾਂ, ਅੱਜ ਉਹੀ ਅੱਲਾ ਗੋਬਿੰਦ ਦਾ ਰੂਪ ਬਣ ਕੇ ਪੂਰਬ ਵੱਲ ਪਟਨੇ ਦੀ ਧਰਤੀ ਤੇ ਉਹਦਾ ਅਵਤਾਰ ਹੋ ਗਿਆ ਹੈ। ਕਹਿੰਦੇ ਨੇ, ਮੈਂ ਉਹਨਾਂ ਨੂੰ ਸਿਜਦਾ ਨਾ ਕਰਾਂ ਤਾਂ ਹੋਰ ਕਿਨਾਂ ਨੂੰ ਕਰਾਂ? ਇਹਦਾ ਮਤਲਬ ਪਹਿਲੇ ਦਿਨ ਤੋਂ ਕਿ ਉਸ ਅੱਲਾ ਨਾਲ ਓਤ ਪੋਤ ਹੋ ਕੇ ਜਗਤ ਤੇ ਆਏ, ਫਿਰ ਕਦੇ ਨਾ ਐਸਾ ਸ਼ੰਕਾ ਕਰਨਾ ਭਈ ਤੁਹਾਨੂੰ ਗੁਰੂ ਅਰਜਨ ਪਿਤਾ ਮਹਾਰਾਜ ਜੀ ਜਨਮਦਿਆਂ ਹੀ ਉਹਨਾਂ ਨੂੰ ਬ੍ਰਹਮ ਦੀ ਪਹਿਚਾਣ ਨਹੀਂ ਹੋ ਸਕਦੀ, ਪਹਿਚਾਣ ਹੈ ਤੇ ਸਤਸੰਗੀ ਜਨੋ ਇਹ ਬਚਨ ਭੱਟ ਸਹਿਬਾਤ ਨੇ ਕਹਿ ਕਹਿਣ ਤੇ ਉਹਨਾਂ ਦੇ ਬਚਨਾਂ ਤੇ ਮੋਹਰ ਲਾਈ ਤੁਹਾਨੂੰ ਗੁਰੂ ਅਰਜਨ ਪਿਤਾ ਨੇ ਖੁਦ, ਕਿਉਂਕਿ ਸਤਿਗੁਰਾਂ ਨੇ ਆਪ ਸੰਪਾਦਨਾ ਕੀਤੀ ਏ ਨਾ। ਮੈਂ ਕਈ ਵਾਰਾਂ ਕਿਹਾ ਕਰਦਾ ਕਾਂ, 99 ਦਾ ਸਾਲ ਸਿੱਖ ਕੌਮ ਲਈ ਬਹੁਤ ਹੈ, ਕੁਝ ਨਵੇਂ ਸੰਦੇਸ਼ ਲੈ ਕੇ ਆਇਆ ਅੱਜ ਤੱਕ। 1499 ਨੂੰ ਤੁਹਾਨੂੰ ਗੁਰੂ ਨਾਨਕ ਪਿਤਾ ਮਹਾਰਾਜ ਜਗਤ ਚਲੰਦੇ ਦਾ ਉਧਾਰ ਕਰਨ ਲਈ ਸੁਲਤਾਨਪੁਰ ਤੋਂ ਉਦਾਸੀਆਂ ਲਈ ਤੁਰਦੇ ਕਰਨ। ਸਤਸੰਗੀ ਜਨੋ, 1599 ਆਇਆ ਜਦੋਂ ਤੁਹਾਨੂੰ ਗੁਰੂ ਅਰਜਨ ਪਿਤਾ ਮਹਾਰਾਜ ਸਦਾ ਲਈ ਇਸ ਦੁਨੀਆਂ ਦੇ ਉੱਪਰ ਸ਼ਬਦ ਗੁਰੂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਅੰਦਰ ਸੰਪਾਦਨਾ ਕਰਨੀ ਪ੍ਰਾਰੰਭ ਕਰ ਦਿੱਤੀ ਹੈ, ਕਿਉਂਕਿ ਪਹਿਲਾਂ ਗੁਰੂ ਆਉਂਦੇ ਕਣ ਚਲੇ ਜਾਂਦੇ ਕਣ, ਪਰ ਗੁਰੂ ਨਾਨਕ ਪਿਤਾ ਦੇ ਘਰ ਨੇ ਸ਼ਬਦ ਨੂੰ ਗੁਰੂ ਕਿਹਾ ਏ। ਤੁਹਾਨੂੰ ਗੁਰੂ ਅਰਜਨ ਪਿਤਾ ਨੇ ਜੁਗੋ ਜੁਗ ਅਟਲਤਾ ਦੀ ਪਦਵੀਆਂ ਦੇਣੀਆਂ ਨੇ। ਉਦੋਂ 1599 ਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਦੀ ਸੰਪਾਦਨਾ ਹੋ ਰਹੀ ਹੈ। 1699 ਆ ਗਿਆ, ਗਰੀਬ ਨਿਵਾਜ ਪਿਤਾ ਨੇ ਖਾਲਸਾ ਜੀ ਦੀ ਸਿਰਜਣਾ ਕਰ ਦਿੱਤੇ। 1799 ਆਇਆ, 9 ਜੁਲਾਈ ਨੂੰ ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਸਾਹਿਬ ਉਹ ਜੇਤੂ ਬਣ ਕੇ ਲਾਹੌਰ ਦੇ ਕਿਲੇ ਦੇ ਅੰਦਰ ਪ੍ਰਵੇਸ਼ ਕਰਦਾ ਏ। ਸਤਸੰਗੀ ਜਨੋ, 1899 ਆਇਆ ਜਦੋਂ ਉਹ 1899 ਨੂੰ ਕੇਵਲ 4 ਨੌਜਵਾਨ ਉਹ ਸਨ ਜਿਨ੍ਹਾਂ ਸਿੱਖ ਨੌਜਵਾਨਾਂ ਨੇ ਐਲਾਨ ਕੀਤਾ ਸੀ, ਅਸੀਂ ਸਿੱਖ ਧਰਮ ਨੂੰ ਤਿਆਗ ਕੇ ਈਸਾਈ ਬਣਦੇ ਆ। ਬਹੁਤ ਕਾਹਾਕਾਰ ਮੱਚ ਗਏ। ਉਦੋਂ ਪਿਆਰਿਓ ਸਿੰਘ ਸਭਾ ਲਹਿਰ ਉਤਪੰਨ ਹੋ ਜਾਂਦੀ ਏ ਉਹਨਾਂ ਦਿਨਾਂ ਦੇ ਅੰਦਰ ਹੀ, ਪਰ ਆਪ ਜੀ ਨੂੰ ਪਤਾ ਉਦੋਂ ਭਾਈ ਵੀਰ ਸਿੰਘ ਵਰਗਿਆਂ ਨੇ ਕਲਮਾਂ ਚੁੱਕੀਆਂ, ਭਾਈ ਕਾਨ ਸਿੰਘ ਨਾਭਾ ਨੇ ਕੁਝ ਲਿਖਿਆ, ਸਤਸੰਗੀ ਜਨੋ ਪ੍ਰੋਫੈਸਰ ਗੁਰਮੁਖ ਸਿੰਘ, ਐਸੋ ਜੀ ਕ੍ਰਾਂਤੀ ਆਉਣੀ ਸ਼ੁਰੂ ਹੋ ਗਈ ਆਉਣ ਵਾਲੇ 20-22 ਸਾਲਾਂ ਦੇ ਅੰਦਰ। ਪਿਆਰਿਓ, ਉਲਟਾ ਲੋਕ ਈਸਾਈ ਧਰਮ ਨੂੰ ਛੱਡ ਕੇ ਸਿੱਖ ਧਰਮ ਦੇ ਅੰਦਰ ਪ੍ਰਵੇਸ਼ ਹੋਣ ਲੱਗ ਪਏ। ਬਹੁਤ ਜਾਗ੍ਰਤੀ ਆਈ। 1999 ਆਇਆ, ਜਾਣਦੇ ਹੋ ਭਾਵੇਂ ਸਾਡੇ ਆਗੂਆਂ ਦੀ ਫੁੱਟ ਜ਼ੋਰਾਂ ਤੇ ਸੀ, ਪਰ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਪਿਤਾ ਦੀ ਕਿਰਪਾ ਨਾਲ ਖਾਲਸੇ ਦੀ ਜੈ ਜੈਕਾਰ ਪੰਜਾਬ ਦੀ ਧਰਤੀ ਤੇ ਨਹੀਂ ਦੁਨੀਆਂ ਦੇ ਹਰ ਦੇਸ਼ ਦੇ ਅੰਦਰ, ਜਿੱਥੇ ਕੋਈ ਗੁਰੂ ਨਾਨਕ ਨਾਮ ਲੇਵਾ ਸਿੱਖ ਬੈਠਾ ਏ, ਹਰ ਜਗ੍ਹਾ ਦੇ ਉੱਪਰ ਗੁਰੂ ਕੇ ਪਿਆਰਿਓ ਖਾਲਸੇ ਦੀ ਜੈ ਜੈਕਾਰ ਕੋਈ। ਮੈਂ ਕਿਸੇ ਦਿਨ ਫਿਰ ਇਹ ਜ਼ਰੂਰ ਬੇਨਤੀ ਕਰਾਂਗਾ ਪਿਆਰਿਓ, ਭਈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਦੇ ਅਰਥ ਕੀ ਕਾਰਨ, ਤੋਂ ਮੈਂ ਬੇਨਤੀ ਕੇਵਲ ਇਹ ਕਰ ਰਿਹਾ ਸਾਂ। ਤੁਹਾਨੂੰ ਗੁਰੂ ਅਰਜਨ ਪਿਤਾ ਮਹਾਰਾਜ ਉਹਨਾਂ ਨੇ ਪਹਿਲੇ ਦਿਨ ਤੋਂ ਬ੍ਰਹਮ ਨੂੰ ਪਹਿਚਾਣਿਆ ਏ, ਜਿਹਦੇ ਤੇ ਮੇਰੇ ਸਤਿਗੁਰੂ ਜੀ ਕਿਰਪਾ ਕਰ ਦੇਣ, ਉਹਦੇ ਵਾਸਤੇ ਨਾ ਦਿਨਾਂ ਦੀ ਲੋੜ ਰੁਕਾਨੀਅਤ ਲਈ ਨਾ ਸਾਲ ਮਿਲੇ ਜਾਂਦੇ ਸਨ। ਇਹ ਚੇਤਾ ਪਿਆਰਿਓ ਸਤਿਗੁਰੂ ਦੀ ਮਿਹਰ ਦਾ ਸਵਾਲ ਕਹਿ, ਛੱਜੂ ਝੋਰ ਨੂੰ ਇੱਕ ਦ੍ਰਿਸ਼ਟੀ ਨਾਲ ਬ੍ਰਹਮ ਦਾ ਗਿਆਨ ਕਰਾ ਦਿੱਤਾ ਜਾਂਦਾ ਏ। ਭਾਈ ਧੰਨੇ ਜੀ ਵਰਗਿਆਂ ਨੂੰ ਪੌਂਟਾ ਸਾਹਿਬ ਕਵਿਤਾ ਦੇ ਅਰਥ ਕਰਾਉਣ ਲਈ ਉਹਨਾਂ ਦੇ ਕਪਾਟ ਖੋਲ ਦਿੱਤੇ ਜਾਂਦੇ ਸਨ ਇੱਕ ਦ੍ਰਿਸ਼ਟੀ ਨਾਲ। ਤੁਹਾਨੂੰ ਗੁਰੂ ਅਰਜਨ ਪਿਤਾ ਮਹਾਰਾਜ ਉਹਨਾਂ ਦੇ ਸੰਬੰਧ ਵਿੱਚ ਭੱਟਾ ਨੇ ਇਹ ਜਦੋਂ ਬਚਨ ਕਿਹਾ ਤੇ ਵਾਕਿਆ ਹੀ ਸਤਸੰਗੀ ਜਨੋ ਗੋਇੰਦਵਾਲ ਤੋਂ ਪੰਚਮ ਪਿਤਾ ਦਾ ਜੀਵਨ ਪ੍ਰਾਰੰਭ ਹੋਇਆ ਏ। ਹੁਣ ਗਰੀਬ ਨਵਾਜ ਪਿਤਾ ਜੀ ਤਿੰਨ ਭਾਈ ਕਹਿਣ, ਵੱਡੇ ਬਾਬਾ ਪ੍ਰਿਥੀ ਚੰਦ, ਉਸ ਤੋਂ ਛੋਟੇ ਮਹਾਂਦੇਵ ਤੇ ਤੀਸਰੇ ਗੁਰੂ ਅਰਜਨ ਪਿਤਾ ਮਹਾਰਾਜ। ਹੁਣ ਸਤ ਸੰਗੀ ਜਨੋ, ਕਦੇ ਇਹ ਤਿੰਨ ਇਹ ਕੇਵਲ ਭਰਾ ਨਹੀਂ ਕਹਿਣ, ਇਹ ਤਾਂ ਜਗਤ ਨੂੰ ਦੱਸ ਰਹੇ ਕਹਿਣ ਤਿੰਨ ਰਾਹ ਲੋਕਾਂ ਨੇ ਅਪਣਾਏ ਨੇ। ਦੋ ਪਹਿਲਾਂ ਸਨ, ਇੱਕ ਤਾਂ ਗੁਰੂ ਨਾਨਕ ਪਿਤਾ ਨੇ ਨਵਾਂ ਰਾਹ ਪ੍ਰਾਰੰਭ ਕੀਤਾ ਏ। ਜਾਣਦੇ ਹੋ ਨਾ, ਵੈਸੇ ਤਾਂ ਧੰਨ ਗੁਰੂ ਅਰਜਨ ਪਿਤਾ ਨੇ ਉਦੋਂ ਹੀ ਵਾਹਿਗੁਰੂ ਗੁਰੂ ਅਮਰਦਾਸ ਪਿਤਾ ਨੇ ਮੇਹ ਵਰਤਾਏ ਸੀ। ਜਦੋਂ ਗਰੀਬ ਅਨਵਾਦ ਪਿਤਾ ਜੀ ਆਪਣੇ ਪਲੰਗ ਤੇ ਸੁਭਾਏ ਮਾਨ ਕਹਿਣ ਤੇ ਬੀਬੀ ਭਾਨੀ ਇੰਨੀ ਕੁ ਸਿਆਣੀ ਕਹਿ, ਨਾਲ ਮਨਸਾ ਦੇਵੀ ਉਦੋਂ ਵੱਧ ਸਿਆਣੀ ਕਹਿ, ਜਦੋਂ ਵੀ ਉਹ ਬੱਚਿਆਂ ਨੂੰ ਖਿਡਾਉਂਦੀਆਂ ਕਹਿਣ ਤੇ ਨਾਲ ਇੱਕ ਅੰਦਰ ਇੱਕ ਚਾਏ, ਕੋਈ ਐਕੋ ਜਿਹਾ ਸਬੱਬ ਬਣੇ, ਸਾਡੇ ਬੱਚੇ ਖੇਡਦੇ ਖੇਡਦੇ ਰਿੜਦੇ ਰਿੜਦੇ ਇਹਨਾਂ ਦਾ ਮੂੰਹ ਸਤਿਗੁਰੂ ਦੇ ਘਰ ਵੱਲ ਹੋਵੇ, ਜੇ ਖੇਡਣ ਵੀ ਤੇ ਇਹ ਸਤਿਗੁਰੂ ਦੇ ਘਰ ਵੱਲ ਜਾਣ, ਜੇ ਆਮ ਜੀਵਨ ਜਿਉਣ ਤਾਂ ਵੀ ਗੁਰੂ ਘਰ ਵੱਲ ਜਾਣ। ਇਹ ਕਾਰਨ ਸਾਜੇ ਜਦੋਂ ਬੀਬੀ ਭਾਨੀ ਦਾ ਜਾਇਆ ਗੁਰੂ ਰਾਮਦਾਸ ਪਿਤਾ ਦਾ ਛੋਟਾ ਬੇਟਾ ਖੇਡਦਾ ਖੇਡਦਾ ਜਦੋਂ ਧੰਨ ਗੁਰੂ ਅਮਰਦਾਸ ਸਾਹਿਬ ਪਿਤਾ ਮਹਾਰਾਜ ਜੀ ਦੇ ਪਲੰਗ ਕੋਲ ਪਹੁੰਚਦਾ ਏ, ਜੋਰ ਦੀ ਪਲੰਗ ਨੂੰ ਪਕੜ ਕੇ ਹਿਲਾਇਆ ਤੇ ਸਹਿਜੇ ਕੀ ਬਚਨ ਨਿਕਲਿਆ, ਗੁਰੂ ਅਮਰਦਾਸ ਪਿਤਾ ਜੀ ਉੱਠ ਖਲੋਤੇ, ਕਿਹੜਾ ਕਹਿ ਇਹ ਪੁਰਖ ਭਾਰੀ, ਜਿਨੇ ਮੰਜੀ ਫੈਲਾਈ ਸਾਡੀ ਸਾਰੀ। ਸਤ ਸੰਗ, ਇੱਕ ਬਚਨ ਤਾਂ ਉਦੋਂ ਹੋ ਗਿਆ, ਇਹ ਕੋਈ ਆਮ ਪੁਰਖ ਨਹੀਂ ਏ, ਇਹ ਭਾਰੀ ਪੁਰਖ ਹੈ, ਇਹ ਕੋਈ ਵੱਡੀਆਂ ਸ਼ਕਤੀਆਂ ਦਾ ਮਾਲਕ ਏ। ਉਧਰੋਂ ਮਾਤਾ ਭਾਨੀ ਦੇ ਅੰਦਰ ਚਾਹ ਸ਼ੁਕਰ ਏ, ਬੱਚਾ ਰਿੜਦਾ ਰਿੜਦਾ ਗੁਰੂ ਅਮਰਦਾਸ ਪਿਤਾ ਕੋਲ ਚਲਾ ਗਿਆ ਤੇ ਸਤਿਗੁਰੂ ਜੀ ਆਪ ਪੁੱਛ ਰਹੇ ਕਹਿਣ, ਇਹ ਕਿਹੜਾ ਪੁਰਖ ਹੈ ਭਾਰੀ। ਹੁਣ ਗੁਰੂ ਅਮਰਦਾਸ ਪਿਤਾ ਨੂੰ ਵੀ ਪਤਾ ਏ, ਮਾਤਾ ਭਾਨੀ ਨੂੰ ਪਤਾ ਏ, ਦੂਰ ਬੈਠੀਆਂ ਨੇ ਮਾਵਾਂ ਧੀਆਂ। ਜਦੋਂ ਸਤਿਗੁਰਾਂ ਨੇ ਪੁੱਛਿਆ ਨਾ ਕੌਣ ਏ, ਤਾਂ ਉਦੋਂ ਆਖਿਆ ਸਾਨੇ ਗਰੀਬ ਅਨਵਾਜ, ਤੁਹਾਡਾ ਦੋਤਾ ਕਹਿ। ਪਰ ਸਾਹਿਬ ਨੇ ਉਸੇ ਦਿਨ ਮੋਟਵਾਂ ਜਵਾਬ ਦੇ ਕੇ ਕਿਹਾ ਸੀ, ਦੋਤਾ ਨਹੀਂ, ਇਹ ਬਾਣੀ ਦਾ ਬੋਝਤਾ ਕਹਿ। ਹੁਣ ਬਾਣੀ ਦਾ ਜਹਾਜ਼ ਤੁਹਾਨੂੰ ਗੁਰੂ ਅਮਰਦਾਸ ਪਿਤਾ ਨੇ ਪਹਿਲਾਂ ਕਹਿ ਦਿੱਤਾ ਏ ਸਤਸੰਗੀ ਜਨੋ, ਪਰ ਉਹ ਵਾਕਿਆ ਹੀ ਪਤਾ ਉਦੋਂ ਲੱਗਾ ਜਦੋਂ ਤੁਹਾਨੂੰ ਗੁਰੂ ਰਾਮਦਾਸ ਪਿਤਾ ਮਹਾਰਾਜ ਜੀ ਨੇ ਇੱਕ ਪਰਚਾ ਪਾਇਆ ਏ। ਸਤਸੰਗੀ ਜਨੋ, ਪਰਚਾ ਵੀ ਪਾਉਣ ਵਾਲਾ ਕਮਾਲ ਕਰਦਾ ਏ, ਵੇਖਣ ਨੂੰ ਬੜੀ ਮਾਮੂਲੀ ਜੀ ਗੱਲ ਜਾਪਦੀ ਏ, ਪਰ ਉਹਦਾ ਨਤੀਜੇ ਬਹੁਤ ਵੱਡੇ ਨਿਕਲਦੇ ਕਾਰਨ ਵੇਖਣ ਨੂੰ ਲੱਗਦਾ ਆਮ ਜੀ ਗੱਲ ਕਹਿ, ਪਰ ਸਾਧ ਸੰਗਤ ਜਿਹੜਾ ਉਹਦੇ ਮਗਰ ਗਰੀਬ ਅਨਵਾਜ ਪਿਤਾ ਦਾ ਸਿਧਾਂਤ ਏ ਨਾ, ਉਹ ਗੁਰੂ ਕੇ ਪਿਆਰੋ ਬਹੁਤ ਵੱਡਾ ਏ। ਕਦੇ ਤੁਸੀਂ ਸਾਰੇ ਗੁਰੂ ਸਾਹਿਬਾਨ ਦੇ ਜੀਵਨ ਚ ਪੜ੍ਹੋ। ਸਾਧ ਸੰਗਤ, ਗੱਲ ਤਾਂ ਨਿੱਕੀ ਜਿਹੀ ਜਾਪਦੀ ਨਾ, ਬਾ ਉਹ ਵੇਖਣ ਵਾਸਤੇ ਜਦੋਂ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਬਚਨ ਕਹਿੰਦੇ, ਕੌਣ ਤੇ ਪਾਈ ਲੈਣੇ ਆ, ਚੜ ਜਾ ਇਸ ਜੰਡ ਦੇ ਰੁੱਖ ਤੇ, ਮਠਿਆਈਆਂ ਕਿਰਨਗੀਆਂ ਬੇਸਮਝ, ਲੋਕਾਂ ਦੀ ਨਿਗਾਹ ਅੰਦਰ ਸਮਝ ਵਾਲੇ। ਸਮਝ ਵਾਲਿਆਂ ਨੇ ਜਵਾਬ ਦਿੱਤਾ ਗਰੀਬ ਨਵਾਜ, ਕਦੇ ਇਹ ਜੰਡ ਦੇ ਰੁੱਖਾਂ ਨੂੰ ਵੀ ਮਠਿਆਈਆਂ ਲੱਗੀਆਂ ਨੇ। ਸਤਸੰਗੀ ਜਨੋ, ਪਰ ਜਿਹਦੇ ਕੋਲ ਸੀ ਗੁਰੂ ਨਾਨਕ ਪਿਤਾ ਦੀ ਦਿੱਤੀ ਸਮਝ, ਉਹ ਇਕਦਮ ਉਹ ਜੰਡ ਤੇ ਰੁੱਖ ਤੇ ਚੜਦਾ ਏ। ਇਤਿਹਾਸ ਕਹਿੰਦਾ ਮੇਰਾ ਭਾਈ ਲਹਿਣਾ ਜੰਡ ਤੇ ਚੜ ਗਿਆ ਗੁਰੂ ਨਾਨਕ ਪਿਤਾ ਦਾ ਹੁਕਮ ਮੰਨ ਕੇ। ਭਾਈ ਲਹਿਣਾ ਬਾਹਰੋਂ ਜੰਡ ਤੇ ਚੜਿਆ ਏ, ਗੁਰੂ ਨਾਨਕ ਪਿਤਾ ਨੇ ਅੰਦਰੋਂ ਰੱਬੀ ਤਖ਼ਤ ਤੇ ਉਹਨੂੰ ਚੜਾ ਦਿੱਤਾ ਏ। ਜੰਡ ਨੂੰ ਹਲਾਇਆ, ਮਠਿਆਈਆਂ ਪਤਾ ਨੀ ਕਿਰੀਆਂ ਜਾਂ ਨਾ, ਉਹ ਸਤਿਗੁਰੂ ਪਿਤਾ ਜੀ ਜਾਣੈਣ, ਪਰ ਜਿਹੜੀਆਂ ਗੁਰੂ ਨਾਨਕ ਪਿਤਾ ਦੀ ਕਿਰਪਾ ਨਾਲ ਗੁਰੂ ਅੰਗਦ ਪਿਤਾ ਦੀ ਰਸਨਾ ਤੋਂ ਜ਼ਿੰਦਗੀ ਭਰ ਉਹ ਮਿੱਠੇ ਬਚਨ ਦੀਆਂ ਮਠਿਆਈਆਂ ਕਿਰੀਆਂ, ਉਹ ਅਸੀਂ ਅੱਜ ਵੀ ਸਾਰੇ ਛੱਕ ਰਹੇ ਆ। ਸਤਸੰਗੀ ਜਨੋ, ਗੁਰੂ ਅੰਗਦ ਪਿਤਾ ਜੀ ਨੇ ਇਹ ਬਚਨ ਕਿਹਾ ਸੀ, ਦੇਖ ਪੁਰਖਾ ਬਾਬਾ ਅਮਰਦਾਸ, ਪਾਣੀ ਭਾਵੇਂ ਖਡੂਰ ਸਾਹਿਬ ਵਿੱਚ ਹੋਏ ਜਾਂ ਨਾ, ਪਰ ਤੂੰ ਦਰਿਆ ਤੋਂ ਪਾਣੀ ਭਰ ਕੇ ਗੁਰੂ ਦਾ ਇਸ਼ਨਾਨ ਕਰਾਉਣ ਆਏ। ਸਤਸੰਗਿਓ, ਪਾਣੀ ਦਾ ਇਸ਼ਨਾਨ ਗੁਰੂ ਅੰਗਦ ਪਿਤਾ ਜੀ ਕਰਦੇ ਕਾਰਨ ਤੇ ਅੰਦਰ ਦਾ ਇਸ਼ਨਾਨ ਗੁਰੂ ਅਮਰਦਾਸ ਪਿਤਾ ਦਾ ਹੋ ਰਿਹਾ, ਇੱਕੋ ਵਕਤ ਹੈ। ਮਤ ਸੋਚੋ ਵੀ ਸਾਡੀ ਸੇਵਾ ਦੀ ਲੋੜ ਸਤਿਗੁਰਾਂ ਨੂੰ ਕਹਿ, ਸੇਵਾ ਅਸੀਂ ਸਤਿਗੁਰਾਂ ਦੀ ਬਾਹਰੋਂ ਕਰਦੇ ਹਾਂ, ਪਰ ਧੋਨੇ ਆ ਆਪਣੇ ਆਪ ਦੀ ਮੈਲ। ਬਾਹਰੋਂ ਅਸੀਂ ਚੱਲ ਕੇ ਜਾਂਦੇ ਹਾਂ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦੇ ਕੋਲ, ਪਰ ਅੰਦਰੂਨੀ ਤੌਰ ਤੇ ਗੁਰੂ ਨਾਨਕ ਪਿਤਾ ਮਹਾਰਾਜ ਲੈ ਜਾਂਦੇ ਚੁੱਕ ਕੇ ਸਾਡੀ ਸੁਰਤ ਨੂੰ ਸਦਾ ਲਈ ਉਹ ਸ਼ਬਦ ਗੁਰੂ ਦੇ ਕੋਲ, ਜਿੱਥੇ ਜਾ ਕੇ ਪਿਆਰਿਓ ਆਨੰਦ ਕੀ ਆਨੰਦ ਕਹਿ। ਤੁਸੀਂ ਵੇਖੋਗੇ ਨਾ, ਸੇਵਾ ਕਰਨ ਤੋਂ ਬਾਅਦ ਜਦੋਂ ਕੋਈ ਆਦਮੀ ਗੁਰੂ ਸ਼ਬਦ ਨਾਲ ਜੁੜਨ ਦਾ ਯਤਨ ਕਰਦਾ ਹੈ, ਉਹ ਝੱਟ ਜੁੜ ਜਾਂਦਾ ਏ, ਪਰ ਸੇਵਾ ਸਿਮਰਨ ਤੋਂ ਬਿਨਾਂ ਜਦੋਂ ਕੋਈ ਉਹ ਚਾਹੇ ਤਾਂ ਉਸ ਨੂੰ ਮੁਸ਼ਕਲਾਂ ਆਉਂਦੀਆਂ ਕਹਿਣ। ਮੈਂ ਬੇਨਤੀ ਕਰ ਰਿਹਾ ਸੀ, ਧੰਨ ਗੁਰੂ ਅਮਰਦਾਸ ਪਿਤਾ ਨੇ ਪਰਚਾ ਪਾਇਆ ਸੜੇ ਬਣਾਓ, ਉਹਨਾਂ ਚੋਂ ਇੱਕ ਫੇਲ ਹੋ ਗਏ। ਗੁਰੂ ਰਾਮਦਾਸ ਪਿਤਾ ਜੀ ਪਾਸ ਨੇ ਅੱਜ ਪਰਚਾ ਏ ਤੇ ਸਾਧ ਸੰਗਤ ਕੇਵਲ ਗੱਲ ਇਤਨੀ ਕੋ ਕਹੀ, ਬੇਟਾ ਤਿੰਨੇ ਮੇਰੇ ਕੋਲ ਆ ਜਾਓ। ਲਾਹੌਰ ਜਾਣ ਆਈ ਉੱਚੇ ਕਹਿ ਵਿਆਹ ਤਾਂ ਮਲ ਜੋ ਕਹਿ ਪਿਆਰੋ, ਉਹਨਾਂ ਦੇ ਬੇਟੇ ਦਾ ਵਿਵਾਹ ਕਰ ਜੇ। ਬਾਬਾ ਪ੍ਰਿਥੀ ਚੰਦ ਕਹਿਣ ਲੱਗਾ, ਗਰੀਬ ਨਵਾਜ, ਏਦਾਂ ਤਾਂ ਵਿਆਹ ਰੋਜ਼ ਹੀ ਕਿਸੇ ਨਾ ਕਿਸੇ ਦੇ ਰਿਸ਼ਤੇਦਾਰੀ ਵਿੱਚ ਕੁੰਦੇ ਰਹਿਣਗੇ। ਮੈਂ ਕਰਨਾ ਗੁਰੂ ਰਾਮਦਾਸ ਪਿਤਾ ਦੇ ਘਰ ਦੀ ਸੇਵਾ, ਲੰਗਰ ਦਾ ਪ੍ਰਬੰਧ ਮੇਰੇ ਕੋਲ ਏ, ਸੰਗਤ ਦੀ ਮਾਤਾ ਦਾ ਪ੍ਰਬੰਧ ਮੇਰੇ ਕੋਲ ਏ, ਜਿਤਨਾ ਖਰਚਾ ਲੈਣਾ ਦੇਣਾ ਏ ਉਹ ਮੇਰੇ ਕੋਲ ਏ। ਜੇ ਮੈਂ ਨਾ ਇਸ ਘਰ ਵਿੱਚ ਰਹਾ ਤਾਂ ਇਹ ਆਈਆਂ ਸੰਗਤਾਂ ਦੀਆਂ ਮਾਤਾ ਦਾ ਪ੍ਰਬੰਧ ਕੌਣ ਕਰੇਗਾ। ਗਰੀਬ ਨਵਾਜ ਪਿਤਾ ਜੀ ਨੇ ਆਖਿਆ, ਬੇਟਾ ਸਤਿਗੁਰਾਂ ਦੇ ਘਰ ਨਾਲੇ ਸੇਵਾ ਕਮਾਣੀ ਤੇ ਨਾਲੇ ਇਹ ਸੋਚਣਾ ਮੇਰੇ ਕਰਕੇ ਪ੍ਰਬੰਧ ਚੱਲਦਾ ਏ, ਮੇਰੇ ਕਰਕੇ ਹੀ ਇਹ ਲੰਗਰਾਂ ਦੀ ਜਾਂ ਇਹ ਮਾਤਾ ਦਾ ਲੈਣ ਦੇਣ ਹੋ ਰਿਹਾ। ਬੇਟਾ ਇਹ ਗੁਰੂ ਨਾਨਕ ਦਾ ਘਰ ਕਹਿ, ਤਰਨ ਕਰਾਵਣ ਕਾਰ ਸਤਿਗੁਰੂ ਕਹਿ, ਇਹ ਤਾਂ ਜਿਨੂੰ ਮਰਜ਼ੀ ਉਹ ਸੇਵਾ ਦੇ ਕੇ ਨਿਵਾਜਣ, ਤੂੰ ਵਿਆਹ ਤੇ ਚਲਾ ਜਾ। ਕਹਿਣ ਲੱਗਾ, ਨਾ ਗਰੀਬ ਨਵਾਜ, ਮੈਂ ਬਿਲਕੁਲ ਨਹੀਂ ਜੇ ਜਾਣਾ, ਇੱਥੇ ਰਹਿ ਕੇ ਮੈਂ ਮਾਤਾ ਦਾ ਪ੍ਰਬੰਧ ਮੈਂ ਕਰਾਂਗਾ। ਮੈਂ ਕਈ ਵਾਰ ਸੋਚਣਾ, ਪ੍ਰਿਥੀ ਚੰਦ ਤੂੰ ਹੀ ਬੜਾ ਧੰਨ ਕਹਿ, ਤੇਰੇ ਕਹੇ ਕੋਈ ਬਚਨ ਕੌਮ ਦੇ ਅੰਦਰ 90% ਲੋਕਾਂ ਨੇ ਕਬੂਲ ਕਰ ਲੈ ਕਾਨ, ਪਰ ਸਤਿਗੁਰੂ ਦਾ ਹੁਕਮ ਨਹੀਂ ਮੰਨਣਾ, ਪਰ ਸਤਿਗੁਰਾਂ ਦੇ ਵੱਲੋਂ ਦਿੱਤੀ ਕੋਈ ਮਾਤਾ ਦੇ ਪ੍ਰਬੰਧ ਲਈ ਜਾਨਾਂ ਵੀ ਵਾਰਨੀਆਂ ਪੈਣ ਤੇ ਵਾਰਨ ਨੂੰ ਤਿਆਰ ਹੋ ਜਾਵਾਂਗੇ। ਸਤਸੰਗਿਓ, ਧਿਆਨ ਕਰਿਆ ਜੇ, ਇਤਿਹਾਸ ਕੇਵਲ ਇਹ ਨਹੀਂ ਕਹਿੰਦਾ ਭਾਈ ਕੁਝ ਨਾ ਕੁਝ ਪੁਰਾਤਨ ਜੀਵਨੀਆਂ ਪੜੋ ਉਹਨੂੰ ਚੇਤਾ ਕਰੋ, ਇਤਿਹਾਸ ਕਹਿੰਦਾ ਗਰੀਬ ਨਵਾਜ ਪਿਤਾ ਦਾ ਉਪਦੇਸ਼ ਆਪਣੀ ਸੁਰਤ ਨਾਲ, ਹਿਰਦੇ ਨਾਲ, ਆਤਮਾ ਨਾਲ, ਆਪਣੇ ਆਪ ਨਾਲ ਕਸਰ ਕਸਰ ਕੇ ਲੰਘਾਓ ਤਾਂ ਕਿ ਮੈਲ ਉਤਰ ਜਾਏ ਤੇ ਗੁਰੂ ਗੁਰੂ ਰਹਿ ਜਾਵੇ। ਸਤਸੰਗੀ ਜਨੋ, ਹੁਣ ਮਹਾਦੇਵ ਕਹਿੰਦਾ ਏ ਗਰੀਬ ਨਵਾਜ, ਉਹਦਾ ਬਿਲਕੁਲ ਦੂਜਾ ਪਾਖੇ ਪ੍ਰਿਥੀ ਚੰਦ ਖੱਚੇ ਤੇ ਮਹਾਦੇਵ ਕਹਿੰਦਾ, ਮੇਰਾ ਇਸ ਦੁਨੀਆਂ ਨਾਲ ਵਾਸਤਾ ਹੀ ਕੋਈ ਨਹੀਂ, ਰਿਸ਼ਤੇਦਾਰ ਕੂੜੇ ਕਹਿਣ, ਇਹ ਦੁਨੀਆਦਾਰੀ ਐਵੇਂ ਸਵਾਰਥ ਦੀ ਮਾਰੀ ਕੋਈ ਏ, ਮੈਂ ਕਿਉਂ ਜਾਵਾਂ, ਐਵੇਂ ਆਪਣਾ ਆਤਮਕ ਆਨੰਦ ਖਰਾਬ ਕਰਾਂਗਾ। ਸਤਸੰਗੀ ਜਨੋ, ਉਸ ਨੇ ਵੀ ਨਾ ਕੀਤਾ ਕਿ ਦੁਨੀਆਂ ਝੂਠੀ ਕਹਿ। ਦੂਸਰਾ ਕਹਿੰਦਾ, ਦੁਨੀਆਂ ਦਾ ਪ੍ਰਬੰਧ ਕੇਵਲ ਮੈਂ ਕਰ ਸਕਦਾ ਕਾਂ, ਬਸ ਦੁਨੀਆਂ ਇੱਥੇ ਖਲੋਤੀ। ਕੁਝ ਉਹ ਨੇ ਜਿਹੜੇ ਕਹਿੰਦੇ ਸਾਡੇ ਚਲਾਇਆ ਹੋਇਆ ਪਰਿਵਾਰ ਚੱਲਦੇ ਕਹਿਣ, ਕੁਝ ਹੋਰ ਅਹੰਕਾਰੀ ਤੇ ਲਾਲਚੀ ਪੁਰਸ਼ ਨੇ ਜਿਹੜੇ ਕਹਿੰਦੇ ਸਾਡੇ ਚਲਾਇਆ ਹੋਇਆ ਕੌਮ ਚੱਲਦੀ ਕਹਿ, ਸੰਸਥਾ ਚੱਲਦੀਆਂ ਕਹਿਣ, ਕਈ ਕਹਿੰਦੇ ਸਾਡੇ ਚਲਾਇਆ ਦੇਸ਼ ਚੱਲਦਾ ਏ। ਸਤਸੰਗੀ ਜਨੋ, ਦੂਜੇ ਉਹ ਲੋਕ ਨੇ ਜਿਹੜੇ ਕਹਿੰਦੇ ਇਹ ਦੁਨੀਆਂ ਝੂਠੀ, ਸਾਡਾ ਕੋਈ ਵਾਸਤਾ ਹੀ ਇਹਨਾਂ ਨਾਲ ਨਹੀਂ ਏ। ਪਰ ਜਦੋਂ ਤੀਸਰੀ ਗੱਲ ਆਈ ਨਾ, ਜਿੱਥੇ ਸਾਡਾ ਸਿੱਖ ਧਰਮ ਗੁਰੂ ਕੇ ਪਿਆਰੇ ਖਲੋਤਾ ਏ, ਬਸ ਜੇਕਰ ਉਹ ਬਚਨ ਸਮਝਣਾ ਹੋਏ ਤਾਂ ਉਹ ਕਹਿਣ, ਧੰਨ ਗੁਰੂ ਅਰਜਨ ਪਿਤਾ ਦੀ ਰਸਨਾ ਤੋਂ ਨਿਕਲੇ ਬਚਨ। ਇੱਕ ਤਿਰਛੀ ਚੰਦ ਵੀ ਸਤਿਗੁਰਾਂ ਦੇ ਹੁਕਮ ਨੂੰ ਟਾਲ ਕੇ ਉਹ ਕੇਵਲ ਕਹਿਣ ਮਾਤਰ ਸੇਵਾ ਏ, ਅੰਦਰੋਂ ਉਹਦੇ ਲਾਲਚ ਏ। ਮਹਾਂਦੇਵ ਕਹਿੰਦਾ ਮੇਰਾ ਇਸ ਦੁਨੀਆਂ ਨਾਲ ਵਾਸਤਾ ਹੀ ਨਹੀਂ ਕਹਿ। ਜਦੋਂ ਕਿ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਇਸ ਦੁਨੀਆਂ ਦੇ ਸੰਬੰਧ ਵਿਚ ਇੱਕ ਬਚਨ ਕਹਿੰਦੇ ਨੇ ਨਾ, ਉਹ ਕਹਿੰਦੇ ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚ ਵਾਸ, ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ। ਪਰ ਜਗਤ ਤਾਂ ਮਾੜਾ ਨਹੀਂ ਏ, ਜਗਤ ਨੂੰ ਵੇਖਣ ਲਈ ਦ੍ਰਿਸ਼ਟੀ ਕੋਣ ਸਾਡਾ ਮਾੜਾ ਹੋ ਗਿਆ ਏ ਸਚ ਸੰਗੀ ਜਨੋ। ਪਰ ਜਦੋਂ ਆਈ ਵਾਰੀ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਦੀ, ਸਤਿਗੁਰਾਂ ਨੇ ਇਹ ਨਹੀਂ ਕਿਹਾ ਗਰੀਬ ਨਵਾਜ ਮੈਂ ਕਿੰਨੇ ਦਿਨ ਰਹਿਣ ਵਿਆਹ ਤੇ ਜਾ ਕੇ, ਉਹ ਕਰਨਾ ਕੀ ਏ, ਉਹ ਕਿਉਂ ਜਾਣਾ ਏ, ਕਿਸੇ ਨੂੰ ਨਾਲ ਸਜਾਣਾ ਕਿ ਨਹੀਂ, ਕੁਛ ਵੀ ਨਹੀਂ ਕਿਹਾ। ਸਾਧ ਸੰਗਤ, ਗੁਰੂ ਰਾਮਦਾਸ ਪਿਤਾ ਜੀ ਕਹਿੰਦੇ ਬੇਟਾ ਅਰਜਨ ਜੀਓ ਲਾਹੌਰ ਜਾਣਾ ਏ, ਸਤ ਬਚਨ। ਗਰੀਬ ਨਵਾਜ ਪਿਤਾ ਨੇ ਨਾਲ ਕਿਹਾ ਬੇਟਾ ਉਹਨਾਂ ਚਿਰ ਵਾਪਸ ਨਾ ਆਣਾ ਜਿੰਨਾ ਚਿਰ ਸਤਿਗੁਰੂ ਹੁਕਮ ਦੇ ਕੇ ਨਾ ਬੁਲਾਵਣ, ਸਤ ਬਚਨ। ਸਤ ਸੰਗੀ ਜਨੋ, ਨਾ ਤਾਂ ਗੁਰੂ ਅਰਜਨ ਪਿਤਾ ਨੇ ਕੋਈ ਸਵਾਲ ਪੁੱਛਿਆ ਏ, ਗੁਰੂ ਨੇ ਕੀਤਾ ਹੁਕਮ, ਗੁਰੂ ਅਰਜਨ ਪਿਤਾ ਨੇ ਉਹਦੇ ਸਾਹਮਣੇ ਸ਼ੀਸ਼ ਨਵਾਇਆ ਤੇ ਪਿਆਰਿਓ ਚਲੇ ਗਏ। ਭਾਵੇਂ ਲਾਹੌਰ ਅੰਦਰ ਸਤਿਗੁਰਾਂ ਦੇ ਦਰਸ਼ਨਾਂ ਦੀ ਤੜਕ ਬਹੁਤ ਵਧੇਰੇ ਹੈ, ਤਰਲਾ ਲੈਂਦੇ ਨੇ ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਕ ਕੀ ਨਿਆਈ, ਤਿਰਖਾ ਨਾ ਉਤਰੈ ਸਾਂਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀਓ। ਪਰ ਹੁਕਮ ਦੇ ਬੱਧੇ ਕੋਏ ਲਾਹੌਰ ਬੈਚੇ ਕਹਿਣ। ਸਤ ਸੰਗਿਓ, ਮੈਂ ਕਈ ਵਾਰ ਹੈਰਾਨ ਹੁੰਦਾ ਕਾ, ਦੋ ਚਾਰ ਮਿੰਟ ਜਰਾ ਤਵੱਜੋ ਕਰੀ ਜਾਣਾ ਇਸੇ ਤਰ੍ਹਾਂ, ਸਤਿਗੁਰੂ ਦੇ ਘਰ ਸੇਵਾ ਕਰੋ ਰੱਜ ਕੇ, ਸਿਮਰਨ ਕਰੋ ਰੱਜ ਕੇ, ਪਰ ਇੱਕ ਧਿਆਨ ਰੱਖਣਾ, ਸਤਿਗੁਰੂ ਦੀ ਰਹਿਮਤ ਨਾ ਮਿਲਣੀ ਸੇਵਾ ਕਰਕੇ, ਨਾ ਮਿਲਣੀ ਸਿਮਰਨ ਕਰਕੇ। ਸੇਵਾ ਸਿਮਰਨ ਇਸ ਲਈ ਕਰਨਾ ਗੁਰੂ ਦੇ ਹੁਕਮ ਦੀ ਸਮਝ ਆ ਜਾਵੇ, ਪ੍ਰਵਾਨਗੀ ਉਸ ਦਿਨ ਮਿਲੇਗੀ ਜਿਸ ਦਿਨ ਗੁਰੂ ਦਾ ਹੁਕਮ ਮੰਨ ਕੇ ਤੁਰਾਂਗੇ। ਸਤਸੰਗਿਓ, ਅਸੀਂ ਕਿੰਨਾ ਕੁ ਪਾਠ ਕਰ ਲਾਂਗੇ, ਕਿੰਨੀ ਕੁ ਸਾਡੇ ਤੋਂ ਸੇਵਾ ਹੋ ਸਕੇਗੀ। ਨਹੀਂ, ਮੈਂ ਇੱਕ ਬਚਨ ਕਹਿਣ ਲੱਗਾ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਦਾ, ਸਾਹਿਬ ਕਹਿੰਦੇ ਕੁਚਲ ਕਠੋਰ ਕਪਟ ਕਾਮੀ, ਜਿਉ ਜਾਣੇ ਤਿਉ ਤਾਰ ਸੁਆਮੀ, ਰਖਾਓ ਤੂੰ ਸਮਰੱਥ ਸਰਨ ਜੋਗ, ਤੂੰ ਰਾਖੈ ਆਪਣੀ ਕਲ ਧਾਰ, ਜਾਪ ਤਾਪ ਨੇਮ ਸੁਚ ਸੰਜਮ, ਨਾ ਕਿ ਇਨ ਵਿਦੇ ਛੁਟਕਾਰ, ਜਿੰਨਾ ਮਰਜੀ ਕਰ ਲਈਏ ਹੇ ਦਾਤਾ ਸਾਡਾ ਇਹਦੇ ਨਾਲ ਛੁਟਕਾਰਾ ਨਹੀਂ ਹੋਣਾ, ਗਰਤ ਘੋਰ ਅੰਧ ਤੇ ਕਾਢੋ ਪ੍ਰਭ ਨਾਨਕ ਨਦਰ ਨਿਖਾਰ। ਮੈਂ ਕਿਧਰੇ ਗੱਲ ਸਪਸ਼ਟ ਨਾ ਹੋ ਸਕੇ, ਭੁਲੇਖਾ ਨਾ ਰਵੇ, ਸੇਵਾ ਅਵਸ਼ ਕਰਨੀ ਏ, ਸਿਮਰਨ ਅਵਸ਼ ਕਰਨਾ ਏ, ਗੁਰੂ ਸੰਗਤ ਦੀ ਚਰਨ ਧੂੜ ਅਵਸ਼ ਲੈਣੀ ਏ, ਪਰ ਇਸ ਲਈ ਕਰਨਾ ਏ ਪਈ ਅੰਦਰੋਂ ਅਹੰਕਾਰ ਬਿਲਕੁਲ ਮੁੱਕ ਜਾਵੇ, ਜੋ ਸਤਿਗੁਰੂ ਹੁਕਮ ਕਰਨ ਉਹਨੂੰ ਪ੍ਰਵਾਨ ਕਰ ਲਿਆ ਜਾਵੇ, ਤੇ ਅੰਦਰੋਂ ਪਿਆਰਿਓ ਨਿਮਰਤਾ ਦੇ ਬਚਨ ਨਿਕਲਣ, ਦਾਤਾ ਮੇਰੇ ਸੇਵਾ ਤੇ ਸਿਮਰਨ ਕਰਕੇ ਤੂੰ ਕੋਈ ਨੀ ਮਿਲਣਾ, ਪਰ ਜਦੋਂ ਤੇਰੀ ਮੇਰ ਪਰਿਦ੍ਰਿਸ਼ਟੀ ਹੋ ਗਈ ਉਦੋਂ ਛਿਨ ਵਿਚ ਹੀ ਤੇਰਾ ਮਿਲਾਪ ਹੋਏਗਾ। ਆਪਣੇ ਤੇ ਨਹੀਂ ਭਰੋਸਾ, ਆਪਣੇ ਸਤਿਗੁਰੂ ਦੇ ਬਚਨ ਤੇ ਭਰੋਸਾ ਕਰਨਾ ਏ। ਬਸ ਗੁਰੂ ਅਰਜਨ ਪਿਤਾ ਨੇ ਸਿਖਾ ਦਿੱਤਾ, ਸਤਿਗੁਰਾਂ ਨੇ ਹੁਕਮ ਦੇ ਸਾਹਮਣੇ ਸੀਸ ਨਵਾਇਆ ਏ, ਤੇ ਸਾਹਿਬਾਂ ਦੇ ਬਚਨ ਵੀ ਨੇ ਨਾ, ਸਹਿਬ ਕਹਿੰਦੇ ਜੀ ਅੜਾ ਅਗਨ ਬਰਾਬਰ ਤਪੈ, ਪੀਤਰ ਵਗੈ ਕਾਤੀ, ਪ੍ਰਣਵਤ ਨਾਨਕ ਹੁਕਮ ਪਛਾਣੈ, ਸੁਖ ਹੋਵੇ ਦਿਨ ਰਾਤੀ। ਜਿਨੇ ਹੁਕਮ ਦੀ ਪਹਿਚਾਨ ਕੀਤੀ ਸਤਸੰਗੀ ਜਨੋ, ਉਹਨੂੰ ਕੇਵਲ ਦਿਨ ਰਾਤ ਦਾ ਸੁਖ ਨਹੀਂ ਮਿਲਦਾ। ਉਹਨਾਂ ਦੇ ਸੰਬੰਧ ਵਿਚ ਤਾਂ ਭੱਟਾ ਨੇ ਇੱਕ ਬਚਨ ਕਿਹਾ ਜੇ, ਉਹ ਕਹਿੰਦੇ ਧਰਨ ਗਗਨ ਨਵ ਖੰਡ ਮੈਂ, ਧਰਤੀ ਅਤੇ ਆਕਾਸ਼ ਨੌ ਖੰਡਾਂ ਦੇ ਅੰਦਰ ਜੋਤ ਸਰੂਪੀ ਰਹੋ ਭਾਰ, निरंकार दी जोत जड़ी जगमगा रखी कै आखन लगे सत्संगी जनो तरन गगन नव खंड में जोत स्वरूपी रहो पार। फिर नाल ही ओ बचन ए कह दिता ने जेड़े आप जी सारी संगत अक्सर ओ रल के पढ़ते हो सत्संगी जनो कह लगे भंत मथरा कच भेद नकी गुरु अर्जन पर तख कार पर तख करी बनाया सी जदो सतगुरां दे हुक्म नू स्वीकार कीता। मैं पहले दिन केवल इतनी कोई बेनती करांगा सत्संगी जनो गुरु अर्जन पिता दा आगमन पुरब मनाए बस इको सिखिया लईए गुरु दे हुक्म दे सामने सिर चुकाना है उचे अपनी समझ नहीं अगे करनी अपनी दलील नहीं देनी हुक्म दे सामने ता केवल शीस नवाया ही सुख मिल जाए। गुरु का बचन ही फुरमान तेरा सिर ऊपर फिर न करत विचार गुरु दे हुक्म ते कदे विचार नहीं करी दे हुक्म मनन वाले हुंदे ने ये ता साड़ी अणगहली है ना सतगुरु कहन पई अमृत धारी होवो ये चार पजर कुरैता तो बचो असी कहने विचार करांगे ममूली जद कोई फैसला सुनावे उसे कदे किसी आदमी ने कहा भी विचार करांगा तेरा हुक्म मन्ना के ना मन्ना सत्संगियो इस दुनिया दा जाजे ते तन सतगुरु पिता महाराज लोक परलोक दा सुख देन वाले ओ कण समर्थ गुरु जदो ओ हुक्म करन ओदे ते विचार नी ओदे सामने ता केवल शीश की निवाणा बनदाई। तनु गुरु अर्जन पिता महाराज कृपा करन रहमत करन सत्संगी जनो असी सतगुरु दे हुक्म नू स्वीकार कर गुरु वाले बाण गरीब अनुवाद पिता दे चरणा नाल जोड़िए अपना आप फिर साडा जीवन ए लोक सुखिए परलोक सुखेले नानक हर प्रभ आपे मेले दे महावाक अनुसार जीवन सफल होएगा। आज पहले दिन इतने वचन प्रवान करने आने वाले समय अंदर जिवें सतगुरु ते आप गुरु संगत दी मेहर वरतेगी आप नल मिल के सतगुरां दे गुण गावांगे जी प्यार सहित फतेह बुलाओ जी वाहिगुरु जी का खालसा।